निरपो निर्वैर अकाल मूरत अजूनी सैपं गुर प्रसाद जप आदि सच जुगाद सच है भी सच नानक होसी भी सच आदि सच जुगाद सच है भी सच नानक होसी भी सच। जी परसों तो संगतां कैलगरी तो ते अमरीका तो दर्शन देन आईयां हन। इकले इकले प्राणी नूं साडी नमस्कार नमस्कार। बहुत ही प्यार नाल जी आया जी आया। साडी तो जा उन्हों नमस्कार जा तुहानू नमस्कार है, कोई तीसरा नहीं। जी जिन्ना चिर अपना मन कायम रहिंदा अपनी अखां विच कन्नां ते रसनां ते सुंगन शक्ति ते हत्थां विच मन वरतदा है ते अंदर नुथे बनाई रखता है आप बाहर रहिंदा है ते सारे दरवाजे मल के बैठा रहिंदा है आपां नूं अंदर जाने ही नहीं दिंदा ते अंदर कब्र बन जाती है। अंदरों जिहड़ा अंदर बैठा सी वो बोलनों हट जाता है। माया विचों मन विचों माया वरतदी है ते अंदर सच है। हुण महाराज जी मेहर कर रहे ते अपने अंदर जगा रहे अंदर बोलदे अंदर वसन लगे। महाराज जी कहिंदे जिहड़े पहला अंदर थे बने हुए सन उजड़ी थे वो हुण कोग वसदे शहर। महाराज जी कहिंदे उजड़ थे वसाए जी अंदरां नूं गाउन देना अंदरां नूं मस्त हो के मगन मगन। असीं तां गाउंदे गाउंदे हाँ ताकि आप मगन हो सकिए इस दुनिया तो परां जा सकिए। उजड़ थे वसाए ओ हों तुद विटों कुर्बान जियो। उजड़ थे वसायो ਹਾਂ ਤੁਧ ਵਿੱਟੋ ਕੁਰਬਾਨ ਉਜੜ ਥੇ ਵਸਾਇਓ ਹਾਂ ਤੁਧ ਵਿੱਟੋ ਕੁਰਬਾਨ ਜਿਓ ਉਜੜ ਥੇ ਵਸਾਇਓ ਹਾਂ ਤੁਧ ਵਿੱਟੋ ਕੁਰਬਾਨ ਜੀ ਕਹਿੰਦੇ ਵਸਾਇਆ ਹੀ ਨਹੀਂ ਵਸਣ ਵਿੱਚ ਵੀ ਫਰਕ ਹੁੰਦਾ ਨਾ। ਕਹਿੰਦੇ ਇਕੱਲਾ ਵਸਾਇਆ ਹੀ ਨਹੀਂ ਕੁੱਗ ਵਸਾਇਆ। ਨਾਨਕ ਬੁੱਠਾ ਕੁੱਗ ਗਰਾਉਂ ਜੀਓ, ਬੁੱਠਾ ਵੱਸਦਾ ਹੁਣ ਮੇਰੇ ਅੰਦਰ ਦਾ ਸ਼ਹਿਰ ਕੁੱਗ ਵੱਸਦਾ। ਨਾਨਕ ਬੁੱਠਾ ਕੁੱਗ ਗਰਾਉਂ ਜਿਓ, 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 ਹੇ ਉਜੜ ਵਸਾਈ ਜੇ ਸੱਜਣ ਕਿਹਾ ਕਰਮ ਕੀਆ, ਥੇ ਉਜੜ ਵਸਾਈ ਜੇ ਸੱਜਣ ਕਿਹਾ ਕਰਮ ਕੀਆ, ਸੱਜਣ ਕਿਹਾ ਕਰਮ ਕੀਆ, ਥੇ ਉਜੜ ਵਸਾਈ ਜੇ ਸੱਜਣ ਕਿਹਾ ਕਰਮ ਕੀਆ, ਉਜਾੜ ਹੈ ਜਿੱਥੇ ਮਨ ਫਿਰਦਾ ਰਹਿੰਦਾ ਸੀ। ਪਹਿਲਾਂ ਬਾਹਰ ਵਸਿਆ ਹੋਇਆ ਸੀ ਅਤੇ ਅੰਦਰ ਉਜਾੜ ਸੀ, ਹੁਣ ਉਲਟਾ ਹੋ ਗਿਆ। ਹੁਣ ਅੰਦਰ ਕੁੱਗ ਵਸਦਾ ਅਤੇ ਬਾਹਰ ਉਜਾੜ ਜਾਪਦੀ ਅਤੇ ਬਾਹਰ ਉਜਾੜ ਜਾ ਸਾਈਂ ਦੇ ਪਿਆਰੇ ਬਾਜੋਂ। this Devajali. Ulta ho ke te hun te hun gugg vasenda sher vasajna kyon ujaadi jaye gugg vasenda sher vasajna kyon ujaadi jaye Gugvasenda sher visajna kyon ujaadi jaye Gugvasenda sher visajna kyon ujaadi jaye
Gugvasenda sher visajna kyon ujaadi jaye Gugvasenda sher visajna kyon ujaadi jaye
जी ठग महाराज होरां दे चरनी पै के ते बहुत मिन्तां तरले करके मना गए हन कि साडे नगर आओ ते सानू सारिआं नू तारो महाराज जी कहिंदे तुसीं चलो असीं आउंदे हां वो चले जाते हैं मरदाना कहता जी तुसा उन्होंने शक्ति दिखाई नहीं तो अपना पता नहीं की होना सी महाराज जी कहते मरदाने असी तो कोई शक्ति नहीं दिखाई करतार नूं जिहड़ा प्यार करे करतार उहदी रख्या लई आन खड़ा हुंदा है इह ते उहनूं ही लाज सी उहने ही लाज साडी रखी है उह चाहुंदा सी कि इहनां लोकां दे हत्थों बहुत पाप हो रहे हन सृष्टि इन्ना तो सुख होवे सुखी वसे इसलिए साडे कदम इधर ले आंदे सू उन्हूं इह पाउंदा सी आपां इधर दी लंघ चलते हाँ उंज देख मरदाने रब दे रंग कि जदों चिखा जिधर साडी उंगल हो गई सी उतों अग लैन गए ठग तो जो गुप्त सृष्टि विच वरत रहा सी गुप्त कि जमदूत उसनों लैन आए वो गुप्त सृष्टि विच वरत रहा सी परमेश्वर जी ने इन्हां ठग्गां पापियां दे नैणां नूं वो गुप्त सृष्टि च वापर रही घटना सामने दिखा दिती इन्हां दे नैणां नूं भी दिखा दिती इन्हां दे नैणां अगे भी वो कर दिती वो बेअंत है मरदाना कहन लगा जी तुसीं ते मरन लई तैयार हो गए सी तुसीं जदों कहा कि मारो सानू जी जी सद के मारो ते मेरा ते हिरदा ही थर थर कंबन लग पिया मैं कहा कि मलूकड़े जा दिल वाले साईं ने की वचन कर दिता है कि सानू मारते हो पर ਪਰ ਮੈਂ ਕੀ ਜਾਣਦਾ ਸਾਂ ਕਿ ਤੇਰਾ ਇਹ ਬਚਨ ਸੁਣ ਕੇ ਤੇ ਅਰਸ਼ਾਂ ਦੀ ਤਾਕਤ ਨੇ ਵੀ ਹਿੱਲ ਜਾਣਾ ਹੈ, ਉਹਨੂੰ ਵੀ ਫਿਕਰ ਹੋ ਜਾਣਾ ਹੈ। ਤੇ ਦੇਖ ਕਿਸ ਤਰ੍ਹਾਂ ਜੋ ਮਾਰਨ ਲਈ ਆਏ ਸਨ ਫਿਰ ਕਿਸ ਤਰ੍ਹਾਂ ਪੈਰਾਂ ਵਿੱਚ ਰੁਲਦੇ ਰਹੇ। ਮਹਾਰਾਜ ਜੀ ਕਹਿੰਦੇ ਚੱਲ ਮਰਦਾਨਿਆ ਹੁਣ ਉਹਨਾਂ ਦੇ ਨਗਰ ਹੋ ਆਵੀਏ। ਮਰਦਾਨਾ ਕਹਿੰਦਾ ਜੀ ਜਿਹੜੇ ਇੱਥੇ ਆਏ ਸਨ ਉਹਨਾਂ 'ਤੇ ਦੇਖ ਲਿਆ ਹੈ, ਅਤੇ ਜਿਹੜੇ ਨਗਰ ਵਾਲੇ ਹਨ ਜੇ ਉਹ ਨਾ ਮੰਨੇ ਇਹਨਾਂ ਦੀ ਗੱਲ ਤਾਂ ਆਪਾਂ ਫਿਰ ਫਸ ਗਏ ਉੱਥੇ, ਅਤੇ ਫਿਰ ਕੀ ਬਣੂ। ਮਹਾਰਾਜ ਜੀ ਮੁਸਕਰਾ ਪਏ, ਕਹਿੰਦੇ ਮਰਦਾਨਿਆ ਤੂੰ ਸਿੱਧਕ ਰੱਖਿਆ ਕਰ, ਸਿੱਧਕ ਰੱਖਿਆ ਕਰ, ਉਹ ਸਾਈਂ 'ਤੇ ਸਿੱਧਕ ਰੱਖਿਆ ਕਰ, ਭਰੋਸਾ ਰੱਖਿਆ ਕਰ। ਜੇ ਉੱਥੇ ਕੋਈ ਆਪਾਂ ਨੂੰ ਇਸ ਤਰ੍ਹਾਂ ਦਾ ਪ੍ਰਯੋਜਨ ਹੋਇਆ ਤਾਂ ਉਹ ਆਪੇ ਆਪਾਂ ਨੂੰ ਕੱਢੂ ਉੱਥੋਂ, ਆਪਾਂ ਨੂੰ ਕੋਈ ਫਿਕਰ ਨਹੀਂ ਹੈ, ਉਹਨੂੰ ਫਿਕਰ ਹੈ। ਭਾਈ ਬਾਲਾ ਅਤੇ ਮਰਦਾਨਾ ਨਾਲ ਤੁਰ ਪੈਂਦੇ ਹਨ। ਉੱਧਰ ਜਦੋਂ ਉਹ ਠੱਗ ਪਿੰਡ ਵਿੱਚ ਜਾਂਦੇ ਹਨ ਅਤੇ ਜਾ ਕੇ ਪਿੰਡ ਦੇ ਲੋਕ ਪਹਿਲਾਂ ਹੀ ਉਡੀਕ ਕਰ ਰਹੇ ਸਨ ਕਿ ਕਦੋਂ ਇਹ ਵਾਪਸ ਧਨ ਦੌਲਤ ਲੁੱਟ ਕੇ ਲਿਆਉਣ ਅਤੇ ਅਸੀਂ ਸਾਰੇ ਵੰਡੀਏ। ਜਦੋਂ ਇਹਨਾਂ ਨੇ ਜਾ ਕੇ ਸਾਰੀ ਵਿੱਥਿਆ ਕਹਿ ਸੁਣਾਈ, ਉਹਨਾਂ ਵਿੱਚੋਂ ਕੁਛ ਤਾਂ ਅਸਚਰਜ ਹੋਏ, ਕਈ ਡਰ ਗਏ, ਅਤੇ ਕਈਆਂ ਦੇ ਅੰਦਰ ਸਵਾਲ ਪੈਦਾ ਹੋਏ। ਕਹਿਣ ਲੱਗੇ ਤੁਸੀਂ ਜਿਹੜੇ 8-10 ਜਣੇ ਗਏ ਸੀ ਤੁਸੀਂ ਆਪਸ ਵਿੱਚ ਹੀ ਸਾਰਾ ਮਾਲ ਹਜ਼ਮ ਕਰ ਲਿਆ ਹੈ ਅਤੇ ਸਾਨੂੰ ਆ ਕੇ ਇਹ ਕਹਾਣੀਆਂ ਪਾਉਂਦੇ ਹੋ। ਉਹ ਕਹਿਣ ਲੱਗੇ ਉਹ ਇੱਥੇ ਹੀ ਆ ਰਹੇ ਹਨ, ਤੁਹਾਡਾ ਇਹ ਮਸਲਾ ਵੀ ਹੱਲ ਹੋ ਜਾਏਗਾ, ਤੁਸੀਂ ਆਪ ਹੀ ਪੁੱਛ ਲੈਣਾ ਉਹਨਾਂ ਨੂੰ। ਪਰ ਉਹ ਵਿਸ਼ਵਾਸ ਨਾ ਕਰਨ। ਅਤੇ ਦੂਸਰੇ ਕਹਿਣ ਲੱਗੇ ਕਿ ਆਪਣਾ ਇੱਕ ਦੂਜੇ 'ਤੇ ਹੀ ਵਿਸ਼ਵਾਸ ਨਹੀਂ ਹੈ, ਕਿਉਂਕਿ ਆਪਾਂ ਦੂਸਰਿਆਂ ਦਾ ਵਿਸ਼ਵਾਸਘਾਤ ਕਰਦੇ ਰਹੇ ਹਾਂ। ਦੂਸਰਿਆਂ ਨੂੰ ਪਹਿਲਾਂ ਪਿਆਰ ਵਿੱਚ ਫਸਾ ਕੇ ਫਿਰ ਉਹਨਾਂ ਦੀਆਂ ਜਾਨਾਂ ਲੈਂਦੇ ਰਹੇ ਹਾਂ। ਆਪਾਂ ਵਿਸ਼ਵਾਸਘਾਤ ਹੀ ਰਹੇ ਹਾਂ। ਕਿੱਕਰਾਂ ਆਪਾਂ ਬੀਜੀਆਂ ਸੀ, ਇਹ ਕੰਡੇ ਹੁਣ ਸਾਨੂੰ ਹੀ ਖੁੱਭ ਰਹੇ ਹਨ। ਆਪਣਾ ਇੱਕ ਦੂਜੇ 'ਤੇ ਵਿਸ਼ਵਾਸ ਹੀ ਨਹੀਂ ਹੈ। ਕੋਈ ਕਹਿਣ ਲੱਗਾ ਉਹਨਾਂ ਨੇ ਤੁਹਾਡੀ ਨਜ਼ਰ 'ਤੇ ਨਹੀਂ ਬੰਨ ਦਿੱਤੀ ਸੀ ਕਿਤੇ? ਉਹ ਜਾਦੂਗਰ ਲੱਗਦੇ ਹਨ, ਪਹਿਲਾਂ ਵੀ ਸਾਰੇ ਨਗਰ ਨੂੰ ਕਿਸੇ ਜਾਦੂ ਟੂਣੇ ਨਾਲ ਸੁਆ ਦਿੱਤਾ। ਉਹ ਕਹਿਣ ਲੱਗੇ ਜੋ ਅਸੀਂ ਜੇ ਸਾਨੂੰ ਇਕੱਲੇ ਨੂੰ ਦਿਸਦਾ ਤਾਂ ਹੋਰ ਗੱਲ ਸੀ, ਸਾਨੂੰ ਦੋਹਾਂ ਨੂੰ ਉਹ ਕੌਤਕ ਦਿਸਿਆ ਅਤੇ ਸਾਹਮਣੇ ਦਿਸਦਾ ਸੀ, ਅਸੀਂ ਖੁਦ ਦੇਖੇ ਜਮਦੂਤ ਅਤੇ ਉਹਨਾਂ ਦੀਆਂ ਗੱਲਾਂ ਸੁਣੀਆਂ, ਅਤੇ ਅਸੀਂ ਬਹੁਤ ਭੈਭੀਤ ਹੋਏ ਹਾਂ ਉਸ ਸਮੇਂ ਤੋਂ ਹੀ। ਕੁਝ ਸਿਆਣੇ ਸੱਜਣ ਕਹਿਣ ਲੱਗੇ ਬਹੁਤੀਆਂ ਗੱਲਾਂ ਦਾ ਫਾਇਦਾ ਨਹੀਂ ਹੈ, ਜਿਹੜੇ ਨਹੀਂ ਮੰਨਦੇ, ਜਿਨ੍ਹਾਂ ਨੇ ਰਸਤਾ ਨਹੀਂ ਛੱਡਣਾ ਉਹ ਇੱਥੋਂ ਚਲੇ ਜਾਣ ਅਤੇ ਹੋਰ ਕਿਤੇ ਜਾ ਕੇ ਆਪਣਾ ਅੱਡਾ ਲਾ ਲੈਣ। ਅਸਾਂ ਤਾਂ ਉਹਦੇ ਕੋਲੋਂ ਆਪਣੇ ਆਪ ਨੂੰ ਬਖਸ਼ਾਉਣਾ ਹੈ। ਠੰਡ ਨਾਲ ਮਰ ਰਹੇ ਸਾਂ, ਘਰ ਅੱਗ ਆਉਣ ਲੱਗੀ ਹੈ, ਜੇ ਹੁਣ ਵੀ ਫਾਇਦਾ ਨਾ ਲਿਆ ਤਾਂ ਕਦੀ ਵੀ ਨਹੀਂ ਇਹ ਮੌਕਾ ਮਿਲਣਾ। ਸਾਰੇ ਮੰਨ ਗਏ ਕਿ ਠੀਕ ਹੈ, ਅਸੀਂ ਜਿਸ ਤਰ੍ਹਾਂ ਉਹ ਹੁਕਮ ਕਰਨਗੇ ਮੰਨਾਂਗੇ। ਸਿਆਣਿਆਂ ਨੇ ਕਿਹਾ ਕਿ ਜੋ ਵੀ ਹੁਕਮ ਕਰਨ ਮੰਨਣਾ ਪਏਗਾ, ਜੋ ਵੀ ਦੰਡ ਲਾਉਣ ਮੰਨਣਾ ਪਏਗਾ। ਸਾਰਿਆਂ ਨੇ ਹਾਂ ਵਿੱਚ ਜਵਾਬ ਦਿੱਤਾ ਅਤੇ ਮਹਾਰਾਜ ਜੀ ਹੋਰਾਂ ਦੇ ਬੈਠਣ ਲਈ ਬਹੁਤ ਸੋਹਣਾ ਦੀਵਾਨ ਡਾਇਆ। ਇੰਨੀ ਦੇਰ ਨੂੰ ਮਹਾਰਾਜ ਜੀ ਬਾਲੇ ਮਰਦਾਨੇ ਦੇ ਨਾਲ ਪਹੁੰਚ ਜਾਂਦੇ ਹਨ। ਸਾਰਿਆਂ ਨੇ ਚੁਫਾਰ ਅੱਗੇ ਲੰਮੇ ਪੈ ਕੇ ਮੱਥੇ ਟੇਕ ਕੇ ਅਤੇ ਘਰਾਂ ਤੋਂ ਨਿਆਮਤਾਂ ਲਿਆ ਕੇ ਅੱਗੇ ਰੱਖੀਆਂ, ਭੇਟਾਂ ਕੀਤੀਆਂ। ਮਹਾਰਾਜ ਜੀ ਕਹਿੰਦੇ, ਭਾਈ ਇਹਨਾਂ ਵਿੱਚੋਂ ਤੁਹਾਡੀ ਕੋਈ ਚੀਜ਼ ਵੀ ਨਹੀਂ ਹੈ, ਇਹ ਤੁਸੀਂ ਇਹ ਅਸੀਂ ਪ੍ਰਵਾਨ ਨਹੀਂ ਕਰ ਸਕਦੇ। ਉਹ ਕਹਿਣ ਲੱਗੇ, ਜੀ ਸਾਡਾ ਕੁਝ ਤਾਂ ਪ੍ਰਵਾਨ ਕਰੋ, ਸਾਨੂੰ ਧੀਰਜ ਕਿਸ ਤਰ੍ਹਾਂ ਹੋ। ਕਹਿੰਦੇ, ਤੁਹਾਡਾ ਕੁਝ ਹੈ ਹੀ ਨਹੀਂ, ਇਹ ਸਭ ਕੁਛ ਤੁਸੀਂ ਦੂਸਰਿਆਂ ਕੋਲੋਂ ਖੋਇਆ ਹੈ, ਦੂਸਰਿਆਂ ਦੀਆਂ ਜਾਨਾਂ ਲਈਆਂ ਹਨ, ਉਹਨਾਂ ਕੋਲੋਂ ਤਨ ਦੌਲਤ ਖੋਹੀ ਹੈ, ਤੁਹਾਡਾ ਇਹਦੇ ਵਿੱਚ ਕੁਛ ਵੀ ਨਹੀਂ, ਤੁਹਾਨੂੰ ਕੋਈ ਹੱਕ ਨਹੀਂ ਸੀ ਇਸ ਤਰ੍ਹਾਂ ਕਰਨ ਦਾ, ਤੁਸੀਂ ਦੂਸਰਿਆਂ ਦੇ ਧਨ ਮਾਲ ਆਪਣਾ ਸਮਝੀ ਬੈਠੇ ਹੋ। ਕਹਿਣ ਲੱਗੇ, ਜੀ ਸਾਨੂੰ ਬਖਸ਼ੋ, ਅਸੀਂ ਕਿਸ ਤਰ੍ਹਾਂ ਬਖਸ਼ੇ ਜਾਵਾਂਗੇ। ਮਹਾਰਾਜ ਜੀ ਕਹਿੰਦੇ, ਪਹਿਲਾਂ ਇਹ ਕੰਮ ਕਰਨਾ ਛੱਡੋ, ਪਛਤਾਵਾ ਕਰੋ। ਉਹ ਕਹਿਣ ਲੱਗੇ, ਜੀ ਸਾਨੂੰ ਤਾਂ ਪੁਸ਼ਤਾਂ ਤੋਂ ਗੁੜਤੀ ਹੀ ਇਸ ਕੰਮ ਦੀ ਮਿਲਦੀ ਹੈ, ਸਾਡੇ ਤਾਂ ਕਿਸੇ ਬੱਚੇ ਨੂੰ ਹੋਰ ਕੋਈ ਕੰਮ ਆਉਂਦਾ ਹੀ ਨਹੀਂ ਕਰਨਾ, ਕਦੀ ਕਿਸੇ ਨੇ ਸਿੱਖਿਆ ਹੀ ਨਹੀਂ। ਮਹਾਰਾਜ ਜੀ ਕਹਿੰਦੇ, ਬਹੁਤ ਜ਼ਮੀਨਾਂ ਪਈਆਂ ਹਨ, ਤੁਸੀਂ ਤਕੜੇ ਹੋ, ਕਿਰਸਾਨੀ ਕਰੋ, ਖੇਤੀ ਕਰੋ, ਧਰਮ ਦੀ ਕਮਾਈ ਕਰੋ, ਅਤੇ ਜਿੰਨਾ ਮਾਲ ਤੁਸੀਂ ਲੁੱਟਿਆ ਖੋਇਆ ਹੈ ਉਹ ਸਾਰਾ ਪਰਮੇਸ਼ੁਰ ਦੇ ਨਾਂ 'ਤੇ ਦਾਨ ਕਰ ਦਿਓ, ਅਤੇ ਜੇ ਕਿਸੇ ਦਾ ਥੋ ਪਤਾ ਹੈ ਜਿਨ੍ਹਾਂ ਕੋਲੋਂ ਖੋਹਾਂ ਕੀਤੀਆਂ ਤਾਂ ਉਹਨਾਂ ਪਾਸ ਪਹੁੰਚਾ ਦਿਓ। ਉਹਨਾਂ ਨੇ ਇਸੇ ਤਰ੍ਹਾਂ ਕੀਤਾ, ਸਾਰਾ ਮਾਲ ਸਵਾਬ ਲੁਟਾ ਦਿੱਤਾ। ਅਤੇ ਖੇਤੀ ਕਰਨ ਲੱਗ ਪਏ। ਮਹਾਰਾਜ ਜੀ ਹੁਣਾਂ ਨੇ ਉਹਨਾਂ ਨੂੰ ਧਰਮਸ਼ਾਲਾ ਬਣਾਉਣ ਵਾਸਤੇ ਕਿਹਾ। ਕੁਝ ਦਿਨਾਂ ਵਿੱਚ ਹੀ ਉਹਨਾਂ ਨੇ ਬਹੁਤ ਸੋਹਣੀ ਧਰਮਸ਼ਾਲਾ ਬਣਾ ਲਈ। ਇਹ ਧਰਮਸ਼ਾਲਾਵਾਂ ਜੋ ਮਹਾਰਾਜ ਜੀ ਬਣਾਉਂਦੇ ਜਿੱਥੇ ਵੀ ਜਾਂਦੇ ਸਨ, ਇਹ ਗੁਰੂ ਨਾਨਕ ਸਾਹਿਬ ਜੀ ਦੀ ਚਰਚ ਲੀਲਾ ਸੀ। ਅਚਰਜ ਪ੍ਰੇਮ ਦਾ, ਸੇਵਾ ਦਾ ਕੇਂਦਰ ਬਣਾਉਂਦੇ ਉੱਥੇ। ਉਹਨਾਂ ਸਾਰੇ ਠੱਗਾਂ ਨੂੰ ਉਹਨਾਂ ਦੇ ਕਿੱਤੇ ਛਡਾ ਕੇ ਸਾਰਾ ਉਹਨਾਂ ਦਾ ਧਨ ਦੌਲਤ ਜੋ ਪਾਪਾਂ ਦੀ ਕਮਾਈ ਸੀ ਉਹ ਸਾਰਾ ਵੰਡਵਾਇਆ ਅਤੇ ਫਿਰ ਧਰਮ ਦੀ ਕਿਰਤ 'ਤੇ ਲਾ ਕੇ ਨਾਮ ਜਪਣ ਲਈ ਲਾਇਆ। ਅਤੇ ਇਹੀ ਲੋਕ ਜਿਨ੍ਹਾਂ ਦੇ ਹਿਰਦੇ ਪੱਥਰ ਵਾਂਗ ਹੋਏ ਹੋਏ ਸਨ, ਇਹੀ ਇੰਨੇ ਕੋਮਲ ਹੋ ਗਏ ਕਿ ਉਹਨਾਂ ਦੇ ਅੰਦਰ ਡਾਢਾ ਚਾਹ ਉੱਠੇ ਸੇਵਾ ਕਰਨ ਦਾ, ਦੂਸਰਿਆਂ ਦਾ ਆਦਰ ਕਰਨ ਦਾ, ਨਾਮ ਜਪਣ ਦਾ, ਪ੍ਰੇਮ। ਮਹਾਰਾਜ ਜੀ ਕੁਛ ਚਿਰ ਉੱਥੇ ਰਹਿ, ਉਹ ਸਾਰੇ ਲੋਕ ਦਿਨਾਂ ਵਿੱਚ ਹੀ ਕੁਝ ਦੇ ਕੁਝ ਹੋ ਗਏ। ਪਹਿਲਾਂ ਵਾਲਾ ਕੋਈ ਉਹਨਾਂ ਦਾ ਪਰਛਾਵਾਂ ਵੀ ਨਾ ਰਿਹਾ। ਉੱਥੋਂ ਸਾਰਿਆਂ ਨੂੰ ਤਾਰ ਕੇ ਅਤੇ ਅੱਗੇ ਜਾਂਦੇ ਹਨ। ਜਿੱਧਰ ਮੇਰਾ ਸਾਹਿਬ ਹਿੱਲੇ ਨਾਲ ਹਿੱਲਣ ਅਰਸ਼ ਦੀਆਂ ਤਾਕਤਾਂ, ਜਿੱਧਰ ਮੇਰਾ ਸਾਹਿਬ ਹਿੱਲੇ ਨਾਲ ਹਿੱਲਣ ਅਰਸ਼ ਦੀਆਂ ਤਾਕਤਾਂ, ਜਿੱਧਰ ਮੇਰਾ ਸਾਹਿਬ ਹਿੱਲੇ ਨਾਲ ਹਿੱਲਣ ਅਰਸ਼ ਦੀਆਂ ਤਾਕਤਾਂ, ਜਿੱਧਰ ਮੇਰਾ ਸਾਹਿਬ ਹਿੱਲੇ ਨਾਲ ਹਿੱਲਣ ਅਰਸ਼ ਦੀਆਂ ਤਾਕਤਾਂ, ਆਪਾਂ ਆਪਣੇ ਅੰਦਰਾਂ ਨੂੰ ਟੋਣਾ ਹੈ, ਦੇਖਣਾ ਹੈ ਅੰਦਰ ਦਾ ਕੀ ਹਾਲ ਹੈ, ਕੋਮਲ ਹੋਇਆ ਹੈ। ਆਪਣਾ ਹੁਣ ਵਣਜ ਸਾਰਾ ਅੰਦਰ ਨਾਲ ਹੋਣਾ ਹੈ, ਬਾਹਰ ਦੇ ਕੰਮ 'ਤੇ ਚੱਲਦੇ ਰਹਿਣੇ, ਪਰ ਹੁਣ ਵਸਣਾ ਅੰਦਰਲੇ ਸ਼ਹਿਰ ਵਿੱਚ। ਅਤੇ ਮਹਾਰਾਜ ਜੀ ਕਹਿੰਦੇ ਕਿ ਇੱਥੋਂ ਜਾਣਾ ਸਾਰਿਆਂ ਨੂੰ ਪੈਣਾ, ਅਤੇ ਮਨੁੱਖ ਨੂੰ ਸਭ ਤੋਂ ਵੱਡਾ ਗਮ ਮੌਤ ਦਾ ਹੈ। ਭੱਜ ਦੌੜ, ਹਫੜਾ ਦਫੜੀ, ਰਾਤ ਨੂੰ ਵੀ ਨਹੀਂ ਸੌਣਾ, ਸਾਰੀ ਸਾਰੀ ਰਾਤ ਹਾਈਵੇ ਭਰੇ ਰਹਿੰਦੇ ਟ੍ਰੈਫਿਕ ਨਾਲ, ਇਸ ਡਰ ਤੋਂ ਕਿ ਮੌਤ ਆ ਰਹੀ, ਟਾਈਮ ਗਿਣਤੀ ਮਿਣਤੀ ਦਾ ਹੈ। ਭਾਵੇਂ ਕੋਈ ਵੀ ਮੌਤ ਬਾਰੇ ਗੱਲ ਨਹੀਂ ਕਰਦਾ, ਨਾ ਕਰਨੀ ਹੀ ਚਾਹੁੰਦਾ ਹੈ, ਪਰ ਉਹਦੇ ਤੁਰ ਅੰਦਰ ਨੂੰ ਇਹ ਅਹਿਸਾਸ ਹੈ। ਭੱਜ ਦੌੜ ਸਿਰਫ ਇਸ ਲਈ ਹੈ, ਜੇ ਪਤਾ ਹੋਵੇ ਕਿ ਹਮੇਸ਼ਾ ਹੀ ਜੀਣਾ ਹੈ ਤਾਂ ਸਭ ਕੁਛ ਹੀ ਬਦਲ ਜਾਏ, ਕੋਈ ਭੱਜ ਦੌੜ ਰਹੇ ਹੀ ਨਾ। ਅਤੇ ਜਾਣਾ ਹੈ ਤਾਂ ਦੋ ਤਰੀਕੇ ਹਨ ਜਾਣ ਦੇ, ਇੱਕ ਤਾਂ ਮਨ ਵਿੱਚ ਹੋਏ ਰਹੀਏ, ਦੁਨਿਆਵੀ ਹੋਏ ਰਹੀਏ, ਅਤੇ ਧਰਮਰਾਜ ਦੇ ਦੂਤ ਲੈਣ ਆਉਂਦੇ, ਅਤੇ ਦੂਸਰਾ ਅਤੇ ਧਰਮਰਾਜ ਦੇ ਦੂਤਾਂ ਨੂੰ ਮਿਲਣ ਲਈ ਕੋਈ ਵੀ ਤਿਆਰ ਨਹੀਂ ਹੁੰਦਾ, ਉਹ ਜ਼ਬਰਦਸਤੀ ਲੈ ਕੇ ਜਾਂਦੇ, ਅਤੇ ਫਿਰ ਜਾਂਦਿਆਂ ਨੂੰ ਹੀ ਵਾਪਸ ਮੋੜਿਆ ਜਾਂਦਾ ਹੈ ਹਿਸਾਬ ਕਿਤਾਬ ਕਰਕੇ ਕਿ ਇਸ ਨੂੰ ਫਲਾਣੀ ਜੂਨ ਵਿੱਚ ਭੇਜ ਦਿੱਤਾ ਜਾਏ, ਇਸ ਨੂੰ ਫਲਾਣੀ ਜੂਨ ਵਿੱਚ ਭੇਜ ਦਿੱਤਾ ਜਾਏ। ਤਾਂ ਜੰਮਣ ਮਰਨ ਵਿੱਚ ਦੁੱਖਾਂ ਵਿੱਚ ਜਾਨ ਪਈ ਰਹਿੰਦੀ ਹੈ। ਦੂਸਰਾ ਤਰੀਕਾ ਜੋ ਮਹਾਰਾਜ ਜੀ ਹੋਰਾਂ ਨੇ ਆਪਾਂ ਨੂੰ ਆਪਣਾ ਕਿ ਜਾਨ ਦੀ ਕੋਈ ਚਿੰਤਾ ਨਾ ਹੋਵੇ, ਉਹ ਪਰਲੇ ਪਾਸੇ ਜਿਹੜਾ ਸਾਹਿਬ ਬੈਠਾ ਉਹਨੂੰ ਮਿਲਣ ਦਾ ਇੰਨਾ ਚਾਹ ਹੋਵੇ। ਕਬੀਰ ਜਿਸ ਮਰਨੇ 'ਤੇ ਜੱਗ ਡਰੇ ਮੇਰੇ ਮਨ ਅਨੰਦ, ਚਾਹ ਹੋਵੇ ਇੰਨਾ। ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਰੇ ਗੁਰੂ ਸਾਹਿਬਾਂ ਦੇ ਦਰਸ਼ਨ, ਚਾਹ। ਫਿਰ ਕਿਹਨੂੰ ਮੌਤ ਡਰਾਏਗੀ, ਫਿਰ ਕਿਹਨੂੰ ਮੌਤ ਡਰਾਏਗੀ। ਅਤੇ ਜਦੋਂ ਆਪਾਂ ਨੂੰ ਉਹਨਾਂ ਦੇ ਮਿਲਣ ਦਾ ਚਾਅ ਹੁੰਦਾ ਤਾਂ ਫਿਰ ਧਰਮਰਾਜ ਦੇ ਦੂਤ ਨਹੀਂ ਆਉਂਦੇ ਆਪਾਂ ਨੂੰ ਲੈਣ। ਫਿਰ ਜਿਹਦਾ ਕਿਸੇ ਦਾ ਸੰਗ ਕੀਤਾ ਹੁੰਦਾ ਉਹਦੀ ਡਿਊਟੀ ਲੱਗਦੀ ਹੈ ਕਿ ਤੂੰ ਲੈ ਕੇ ਜਾਣਾ ਹੈ। ਅਤੇ ਮਹਾਰਾਜ ਜੀ ਕਹਿੰਦੇ ਕਿ ਉਹ ਸਹੁਰਾ ਕਰ ਰਹੇ ਅਤੇ ਆਪ ਏਕਾ ਕਰ ਰਿਹਾ। ਅਤੇ ਕਹਿੰਦੇ ਕਿ ਉਸ ਪ੍ਰੀਤਮ ਨੂੰ ਕਿਸ ਤਰ੍ਹਾਂ ਦੇਖੀਏ ਜਿਹਦੇ ਨਾਲ ਮੇਰਾ ਵਿਆਹ ਹੋਣਾ ਹੈ, ਜਿੰਨੇ ਮੈਨੂੰ ਵਿਆਹ ਕੇ ਲੈ ਜਾਣਾ। ਜੇ ਭਗਤੀ ਬਹੁਤ ਹੋਵੇ ਤਾਂ ਪਰਮਾਤਮਾ ਆਪ ਵਿਆਹ ਕੇ ਲੈ ਜਾਂਦਾ, ਆਪ ਵਿਆਹ ਕੇ ਲੈ ਜਾਂਦਾ। ਕਹੇ ਕਬੀਰ ਮੋਹੇ ਵਿਆਹੇ ਚੱਲੇ ਹੈ, ਕਹੇ ਕਬੀਰ ਮੋਹੇ ਵਿਆਹੇ ਚੱਲੇ ਹੈ। ਪੁਰਖ ਏਕ ਭਗਵਾਨੋ, ਪੁਰਖ ਏਕ
ਭਗਵਾਨੋ।
ਜੇ ਬਹੁਤ ਭਗਤੀ ਹੋਵੇ ਤਾਂ ਮਹਾਰਾਜ ਜੀ ਆਪ ਵਿਆਹ ਕੇ ਲੈ ਕੇ ਜਾਂਦੇ, ਅਤੇ ਉਦੋਂ ਇਹ ਨਹੀਂ ਹੁੰਦਾ ਕਿ ਤੁਹਾਡਾ ਸਰੀਰ ਛੁੱਟਦਾ ਹੈ। ਉਦੋਂ ਸਰੀਰ ਨੇ ਤੁਹਾਨੂੰ ਵਿਆਹ ਕੇ ਲੈ ਜਾਂਦੇ, ਸਰੀਰ ਤੁਹਾਡਾ ਇੱਥੇ ਰਹਿੰਦਾ। ਅਤੇ ਜੇ ਇੰਨੀ ਬੰਦਗੀ ਨਾ ਵੀ ਹੋਵੇ ਤਾਂ ਫਿਰ ਵੀ ਮਹਾਰਾਜ ਜੀ ਹੋਰਨਾਂ ਦੀ ਡਿਊਟੀ ਲਾ ਦਿੰਦੇ ਕਿ ਸਾਡੇ ਇਸ ਪਿਆਰੇ ਨੂੰ ਸਾਡੇ ਕੋਲ ਲੈ ਕੇ ਆਓ। ਅਤੇ ਇਸ ਸ਼ਬਦ ਵਿੱਚ ਮਹਾਰਾਜ ਜੀ ਦੱਸਦੇ ਕਿ ਸਹੁਰੇ ਕੌਣ ਜਾਂਦਾ ਹੈ, ਜਿਹੜਾ ਮਹਾਰਾਜ ਜੀ ਹੋਰਾਂ ਕੋਲ ਜਾਵੇ ਉਹ ਸਹੁਰੇ ਜਾਂਦਾ ਹੈ, ਅਤੇ ਦੂਜੇ ਧਰਮ ਰਾਜ ਕੋਲ ਜਾਂਦੇ ਹਨ। ਆਪਾਂ ਸਹੁਰੇ ਜਾਣਾ ਹੈ, ਇਹ ਪੇਕਾ ਕਰ। ਅਤੇ ਮਹਾਰਾਜ ਜੀ ਕਹਿੰਦੇ
ਮੁੰਦਿਆਣੀ ਪੇਯੜ,
ਆਪਾਂ ਪੇਕੇ ਘਰ ਹਾਂ ਅਤੇ ਜਾਣੇ ਹਾਂ, ਪਤਾ ਨਹੀਂ ਹੈ ਉਹ ਕਿਹੋ ਜਿਹਾ ਹੈ, ਉਹਦਾ ਸੁਭਾਅ ਕਿਹੋ ਜਿਹਾ ਹੈ, ਉਹਨੂੰ ਕੀ ਚੰਗਾ ਲੱਗਦਾ ਹੈ ਕੀ ਨਹੀਂ ਚੰਗਾ ਲੱਗਦਾ, ਉਹ ਕੀ ਚਾਹੁੰਦਾ ਹੈ ਕਿ ਮੇਰਾ ਸੁਭਾਅ ਕਿਹੋ ਜਿਹਾ ਹੋਵੇ, ਕੁਛ ਜਾਣਦੇ ਨਹੀਂ ਹੈ। ਇਹ ਜਾਣੇ ਮੁੰਦ ਆਪਾਂ ਸਾਰੀਆਂ ਉਹਦੀਆਂ ਇਸਤਰੀਆਂ।
ਮੁੰਦਿਆਣੀ ਪੇਯੜ, ਮੁੰਦਿਆਣੀ ਪੇਯੜ।
ਮਸਤੀ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਉਹਨਾਂ ਦੇ ਪ੍ਰੇਮ ਨਾਲ ਅੰਦਰ ਭਰਪੂਰ ਅੰਦਰ ਮਹਿਸੂਸ ਕਰਨਾ ਕਿ ਮਹਾਰਾਜ ਜੀ ਪ੍ਰੇਮ ਨਾਲ ਭਰ ਰਹੇ, ਇਸ ਵੇਲੇ ਭਰ ਰਹੇ ਜਿਹੜਾ ਵੀ ਕੋਈ ਭਰਾਉਣਾ ਚਾਹੇ। ਮਹਿਸੂਸ ਕਰਨਾ ਹਿਰਦਾ ਪ੍ਰੇਮ ਨਾਲ ਭਰ ਰਿਹਾ, ਹਿਰਦਾ ਉਹਨਾਂ ਦੇ ਪ੍ਰੇਮ ਨਾਲ ਭਰ ਰਿਹਾ।
ਮੁੰਦਿਆਣੀ ਪੇੜ ਕਿਉਂ ਕਰ ਹਰ ਦਰਸ਼ਨ ਪਿੱਖੇ।
ਕਿਸ ਤਰ੍ਹਾਂ ਉਹਦਾ ਦਰਸ਼ਨ ਹੋਵੇ ਜਿਹਦੇ ਨਾਲ ਵਿਆਹ ਹੋਣਾ ਹੈ।
ਕਿਉਂ ਕਰ ਹਰ ਦਰਸ਼ਨ ਪਿੱਖੇ, ਕਰ ਹਰ ਦਰਸ਼ਨ
ਜੀ। ਜੋ ਸਭ ਤੋਂ ਵੱਡਾ ਡਰ ਹੈ ਪ੍ਰਾਣੀ ਨੂੰ, ਦੇਖੋ ਮਹਾਰਾਜ ਜੀ ਕਿਸ ਤਰ੍ਹਾਂ ਉਹ ਡਰ ਦੂਰ ਕਰਦੇ। ਉਹ ਡਰ ਦੀ ਜਗ੍ਹਾ ਚਾਹ ਪੈਦਾ, ਕਿੱਡਾ ਵੱਡਾ ਕਰਮ ਹੈ ਕਿ ਮੌਤ ਦਾ ਡਰ ਲਾ ਕੇ ਉਸ ਡਰ ਦੀ ਜਗ੍ਹਾ ਚਾਹ ਪੈਦਾ ਕਰਨਾ। ਨਹੀਂ ਤਾਂ ਦੁਨੀਆ ਵਿੱਚ ਲੋਕ ਡਰੇ ਡਰੇ ਮੌਤ ਤੋਂ, ਕਈ ਵਾਰ ਕਿੰਨੀ ਕਿੰਨੀ ਉਮਰ ਹੋ ਜਾਂਦੀ ਉਹਨਾਂ ਦੀ, ਮੌਤ ਦਿਸਦੀ ਹੈ ਪਰ ਉਹ ਦੇਖਣਾ ਨਹੀਂ ਚਾਹੁੰਦੇ, ਅਤੇ ਉਹ ਸ਼ਰਾਬਾਂ ਪੀਂਦੇ ਹਨ ਤਾਂ ਕਿ ਉਹ ਭੁੱਲ ਸਕਣ। ਇੱਥੇ ਭੁੱਲਣ ਦੀ ਨਹੀਂ, ਇੱਥੇ ਤਾਂ ਸਗੋਂ ਚਾਹ ਦੀ ਗੱਲ ਹੈ। ਮੁੰਦ ਇਆਨੀ ਪੇੜੇ, ਕਿਉਂ ਕਰ ਹਰ ਦਰਸ਼ਨ ਪਿੱਖੇ। ਕਹਿੰਦੇ ਹਰ ਹਰ ਆਪਣੀ ਕਿਰਪਾ ਕਰੇ, ਸੌਹੜੇ ਕੰਮ ਸਿੱਖੇ। ਕਹਿੰਦੇ ਜੇ ਪਰਮਾਤਮਾ ਕਿਰਪਾ ਕਰੇ ਤਾਂ ਗੁਰਮੁਖ ਬਣੇ। ਹਰ ਹਰ ਆਪਣੀ ਕਿਰਪਾ ਕਰੇ, ਗੁਰਮੁਖ ਸੌਹੜੇ ਕੰਮ ਸਿੱਖੇ। ਉਹ ਕੰਮ ਸਿੱਖੇ ਜਿਹੜੇ ਸਹੁਰੇ ਘਰ ਵਿੱਚ ਕੰਮ ਆਉਣੇ ਆ, ਜਿਹੜੇ ਸਹੁਰੇ ਘਰ ਵਿੱਚ ਕੰਮ ਆਉਣੇ ਆ। ਅਤੇ ਫਿਰ ਦੱਸਦੇ ਕਿ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਕਦੀ ਵੀ ਫੋਨ ਚੈੱਕ ਕਰਨ ਤੋਂ ਬਿਨਾਂ ਨਾ ਆਇਆ ਕਰੋ, ਕਿਉਂਕਿ ਬਾਹਰ ਬੰਦ ਕਰ ਲੈਣੇ, ਕਿਉਂਕਿ ਉਹਨਾਂ ਦੇ ਦਰਬਾਰ 'ਚ ਇਹ ਆਦਰ ਨਹੀਂ ਸ਼ੋ ਕਰਦਾ ਉਹਨਾਂ ਲਈ। ਹਰ ਹਰ ਆਪਣੀ ਕਿਰਪਾ ਕਰੇ, ਗੁਰਮੁਖ ਸਹੁਰੜੇ ਕੰਮ ਸਿੱਖੇ। ਅਤੇ ਸਹੁਰੜੇ ਕੰਮ ਕਿਹੜੇ?
ਗੁਰਮੁਖ ਸਹੁਰੜੇ ਕੰਮ ਸਿੱਖੇ, ਗੁਰਮੁਖ ਸਹੁਰੜੇ ਕੰਮ ਸਿੱਖੇ। ਹਰ ਹਰ ਸਦਾ ਧਿਆਏ, ਹਰ ਹਰ ਸਦਾ ਧਿਆਏ,
ਜੀ ਕਹਿੰਦੇ ਇਹ ਕੰਮ ਸਿੱਖਣਾ ਹੈ। ਜਿਹੜਾ ਸਦਾ ਹਰ ਹਰ ਕਰਦਾ ਹੈ ਉਹਨੂੰ ਸਾਰੀ ਸੋਝੀ ਆ ਜਾਂਦੀ ਹੈ, ਉਹ ਹਰ ਹਰ ਸੋਝੀ ਪਾਉਂਦਾ ਹੈ ਕਿ ਸਹੁਰੇ ਘਰ ਕੀ ਕੰਮ ਹੁੰਦੇ। ਕਿ ਉੱਥੇ ਉਹ ਪਰਵਾਨ ਹੁੰਦੀ ਜਿਹਦੇ ਹਿਰਦੇ 'ਚ ਉਹ ਵੱਸਿਆ ਹੋਵੇ। ਗੁਰਮੁਖ ਸੋਹਰੜੇ ਕੰਮ ਸਿੱਖੇ, ਹਰ ਹਰ ਸਦਾ ਧਿਆਏ। ਅਤੇ ਮਹਾਰਾਜ ਜੀ ਕਹਿੰਦੇ, ਖਸਮ ਕੀ ਨਦਰ ਦਿਲੇ ਪਸੰਦੀ। ਕਹਿੰਦੇ ਜਿਹਦੇ 'ਤੇ ਉਹਦੀ ਨਜ਼ਰ ਹੋ ਜਾਏ, ਮੇਰ ਦੀ ਨਜ਼ਰ, ਉਹਨੂੰ ਉਹ ਦਿਲੋਂ ਪਸੰਦ ਕਰਦਾ, ਦਿਲੋਂ। ਮਹਾਰਾਜ ਜੀ ਉਹਨਾਂ ਦੇ ਬਚਨ ਦੇਖੋ, ਜਿਸ ਤਰ੍ਹਾਂ ਰੱਬ ਨੇ ਕਿਹੜਾ ਕਿਸੇ ਨੂੰ ਝੂਠੀ ਮੁੱਠੀ ਦਾ ਪਸੰਦ ਕਰਨਾ ਹੁੰਦਾ। ਮਹਾਰਾਜ ਜੀ ਕਹਿੰਦੇ ਉਹਨੂੰ ਦਿਲੋਂ ਪਸੰਦ ਕਰ। ਖਸਮ ਕੀ ਨਜ਼ਰ ਦਿਲੋਂ ਪਸੰਦੀ, ਜਿਨ ਕਰ ਏਕ ਧਿਆਇਆ। ਕਹਿੰਦੇ ਜਿਹੜਾ ਉਸ ਇੱਕ ਨੂੰ ਧਿਆਉਂਦਾ ਹੈ, ਜਿਹਦੇ ਧਿਆਨ ਵਿੱਚ ਇੱਕ ਪਰਮਾਤਮਾ ਹੀ ਰਹਿੰਦਾ ਹੈ, ਉਹ ਉਹਨੂੰ ਉਹਦੇ 'ਤੇ ਉਹਦੀ ਮਿਹਰ ਦੀ ਨਜ਼ਰ ਹੁੰਦੀ ਅਤੇ ਉਹ ਉਹਨੂੰ ਦਿਲੋਂ ਪਸੰਦ ਕਰਦਾ। ਪਰਮਾਤਮਾ ਉਹਨੂੰ ਦਿਲੋਂ ਪਸੰਦ ਕਰਦਾ, ਦਿਲੋਂ। ਪਰਮਾਤਮਾ ਉਹਨੂੰ ਫਿਰ ਦਿਲੋਂ ਪਸੰਦ ਕਰਦਾ ਜਿਹੜਾ ਹਰ ਹਰ ਧਿਆਏ। ਉਹਦੇ ਦਿਲ ਨੂੰ ਪਸੰਦ ਆ ਜਾਵੇ, ਜਿੰਦੇ ਜੇ ਹਰ ਹਰ ਗਾਵੇ। ਉਹਦੇ ਦਿਲ ਨੂੰ ਪਸੰਦ ਆ ਜਾਵੇ, ਜਿੰਦੇ ਜੇ ਹਰ ਹਰ ਗਾਵੇ। ਉਹਦੇ
ਦਿਲ ਨੂੰ ਪਸੰਦ ਆ ਜਾਵੇ, ਜਿੰਦੇ ਜੇ ਹਰ ਹਰ ਗਾਵੇ। ਉਹਦੇ ਦਿਲ ਨੂੰ ਪਸੰਦ ਆ ਜਾਵੇ, ਜਿੰਦੇ ਜੇ ਹਰ ਹਰ ਗਾਵੇ।
ਉਹਦੇ ਦਿਲ ਨੂੰ ਪਸੰਦ ਆ ਜਾਵੇ, ਜਿੰਦੇ ਜੇ ਹਰ ਹਰ ਗਾਵੇ। ਉਹਦੇ ਦਿਲ ਨੂੰ ਪਸੰਦ ਆ ਜਾਵੇ, ਜਿੰਦੇ ਜੇ ਹਰ ਹਰ ਗਾਵੇ। ਉਹਦੇ ਦਿਲ ਨੂੰ ਪਸੰਦ ਆ ਜਾਵੇ, ਜਿੰਦੇ ਜੇ ਹਰ ਹਰ ਗਾਵੇ। ਉਹਦੇ ਦਿਲ ਨੂੰ ਪਸੰਦ ਆ ਜਾਵੇ, ਜਿੰਦੇ ਜੇ ਹਰ ਹਰ ਗਾਵੇ। ਖਸਮ ਕੀ ਨਦਰ ਦਿਲੇ ਪਸੰਦੀ, ਜਿਨ ਕਰ ਏਕ ਧਿਆਇਆ। ਗੁਰਮੁਖ ਸੋਹਰੜੇ ਕੰਮ ਸਿੱਖੇ, ਹਰ ਹਰ ਸਦਾ ਧਿਆਏ। ਸਹੀਆਂ ਵਿੱਚ ਫਿਰੇ, ਸਖੀਆਂ ਵਿੱਚ ਫਿਰੇ ਸੁਹੇਲੀ। ਸੁਹੇਲੀ ਸੁਖੀ, ਸੁਖੀ ਉਹਨੂੰ ਕੋਈ ਫਿਕਰ ਹੀ ਨਹੀਂ ਰਹਿ ਜਾਂਦਾ। ਹੁਣ ਕਾਹਦਾ ਫਿਕਰ? ਜਿਹਨੂੰ ਉਹ ਮਿਲ ਜਾਏ ਉਹਨੂੰ ਕਾਹਦਾ ਫਿਕਰ ਹੋਣ। ਉਹ ਕਦੋਂ ਇਸ ਦੁਨੀਆਂ ਦੇ ਪਦਾਰਥਾਂ ਨੂੰ ਜਾਂ ਇਸ ਦੁਨੀਆਂ ਦੀਆਂ ਕੁਰਸੀਆਂ ਨੂੰ, ਉਹਦੇ ਲਈ ਕੀ ਕੀਮਤ ਹੈ ਇਹਨਾਂ ਚੀਜ਼ਾਂ ਦੀ? ਉਹਦੇ ਲਈ ਦੁਨੀਆਂ ਦੀ ਕੀ ਕੀਮਤ ਹੈ? ਸਖੀਆਂ ਵਿੱਚ ਫਿਰੇ ਸੁਹੇਲੀ, ਹਰ ਦਰਗਾਹ ਬਾਂਹ ਲੁਡਾਏ। ਅਤੇ ਬਾਂਹ ਮਾਰਦੀ ਦਰਗਾਹ 'ਚ ਜਾਂਦੀ ਹੈ, ਬਾਂਹ ਮਾਰਦੀ ਜਿਸ ਤਰ੍ਹਾਂ ਬਾਂਹ ਉੱਚੀ ਕਰਕੇ ਅਤੇ ਹੱਥ ਘੁਮਾ ਦੇਣਾ ਖੁਸ਼ੀ ਵਿੱਚ, ਉੱਚੀ ਬਾਂਹ ਕਰਕੇ ਅਤੇ ਹੱਥ ਘੁਮਾ ਦੇਣਾ ਉਸ ਨੂੰ ਆਖਦੇ ਬਾਂਹ ਲਡਾਉਣੀ ਖੁਸ਼ੀ ਵਿੱਚ ਖੁਸ਼ੀ ਜੀ ਕਿਹੋ ਜਿਹਾ ਆਪਣਾ ਜੀਵਨ ਮਹਾਰਾਜ ਜੀ ਬਣਾਉਂਦੇ ਹਨ ਅਤੇ ਚਾਹੁੰਦੇ ਹਨ ਕਿ ਆਪਾਂ ਹੁਣੇ ਹੀ ਜਲਦੀ ਨਾਲ ਇਹ ਕੰਮ ਕਰਕੇ ਅਤੇ ਸਾਰੇ ਫਿਕਰ ਦੂਰ ਹੋ ਜਾਣ ਅਤੇ ਇੱਥੇ ਜਿੰਨਾ ਚਿਰ ਰਹੀਏ ਓਨਾ ਚਿਰ ਸੁਖੀ ਅਤੇ ਜਦੋਂ ਅੱਗੇ ਜਾਈਏ ਤਾਂ ਦਰਗਾਹ ਵਿੱਚ ਜਾਣਾ ਹੋਵੇ ਕਿਹੋ ਜਿਹਾ ਆਪਾਂ ਨੂੰ ਅਸਚਰਜ ਮੌਕਾ ਮਿਲਿਆ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਦਾ ਉਤਸਵ ਹੈ ਮਾਨਸ ਦੇਹੀ ਉਤਸਵ ਖੁਸ਼ੀ ਦਾ ਮੌਕਾ ਹੈ ਬਹੁਤੀ ਵਾਰ ਆਪਾਂ ਜ਼ਿੰਦਗੀ ਰੋ ਰੋ ਕੇ ਕੱਢ ਦਿੰਦੇ ਹਾਂ ਜਦੋਂ ਕਿ ਮੌਕਾ ਕਿਹੋ ਜਿਹਾ ਸੀ ਜਦੋਂ ਕਿ ਮੌਕਾ ਕਿਹੋ ਜਿਹਾ ਸੀ